ਵਾਰ 28 ਪੌੜੀ 20 ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦਿਆਂ ਫੁਰਮਾਨ ਕਰ ਰਹੇ ਨੇ, ਕਿਰਸਾਣੀ ਕਿਰਸਾਨ ਕਰ ਖੇਤ ਬੀਜ ਸੁਖ ਫਲ ਨਾ ਲਹੰਦੇ, ਵਣਜ ਕਰਨ ਵਾਪਾਰੀਏ ਲੈ ਲਾਹਾ ਨਿਜ ਘਰ ਨਾ ਵਸੰਦੇ, ਚਾਕਰ ਕਰ ਕਰ ਚਾਕਰੀ ਹਉਮੇ ਮਾਰ ਨਾ ਸੁਲਾ ਕਰਨ ਦੇ, ਪੁੰਨ ਦਾਨ ਚੰਗਿਆਈਆਂ ਕਰ ਕਰ ਕਰਤਬ ਥਿਰ ਨਾ ਰਹੰਦੇ, ਰਾਜੇ ਪਰਜੇ ਹੋਏ ਕੈ ਕਰ ਕਰ ਵਾਦ ਨ ਪਾਰ ਪਵੰਦੇ, ਗੁਰਸਿੱਖ ਸੁਣ ਗੁਰਸਿੱਖ ਹੋਏ ਸਾਧ ਸੰਗਤ ਕਰ ਮੇਲ ਮਿਲੰਦੇ, ਗੁਰਮਤ ਚੱਲਦੇ ਵਿਰਲੇ ਬੰਦੇ, ਗੁਰਮਤ ਚੱਲਦੇ ਵਿਰਲੇ ਬੰਦੇ। ਗੁਰੂ ਦੀ ਮੱਤ ਦੇ ਉੱਤੇ ਚੱਲਣ ਵਾਲੇ ਟਾਵੇਂ ਟਾਵੇਂ ਨੇ, ਕਿਤੇ ਕਿਤੇ ਨੇ। ਹੋਰ ਦੁਨੀਆਂ ਦੇ ਧੰਦੇ ਤੇ ਆਰ ਪਾਰ ਕਰਨ ਵਾਲੇ ਬਥੇਰੇ ਲੋਕ ਦੁਨੀਆਂ ਚ ਤੁਰੇ ਫਿਰਦੇ ਨੇ। ਜ਼ਿਕਰ ਕਰ ਰਹੇ ਨੇ ਭਾਈ ਗੁਰਦਾਸ ਜੀ ਉਹਨਾਂ ਲੋਕਾਂ ਦਾ ਵੀ, ਕਹਿਣ ਲੱਗੇ ਕਿਰਸਾਣੀ ਕਿਰਸਾਨ ਕਰ ਖੇਤ ਬੀਜ ਸੁਖ ਫਲ ਨਾ ਲਹੰਦੇ। ਜ਼ਿਮੀਂਦਾਰ ਲੋਕ ਜ਼ਿਮੀਂਦਾਰੀ ਦੇ ਕੰਮ ਕਰਦੇ, ਭਾਵ ਜਿਹੜਾ ਕਿਰਸਾਨ ਹੈ ਉਹ ਕਿਰਸਾਨੀ ਕਰਦਾ, ਖੇਤ ਨੂੰ ਪਾਣੀ ਦੇ ਦਿੱਤਾ, ਹਲ ਵਾਹ ਲਿਆ, ਸੁਹਾਗਾ ਫੇਰ ਲਿਆ, ਬੀਜ ਪਾ ਦਿੱਤਾ, ਉਹਦੇ ਤੋਂ ਬਾਅਦ ਫਿਰ ਫਸਲ ਉੱਗੀ, ਫਿਰ ਉਹਦੀ ਰਾਖੀ ਕੀਤੀ, ਖਾਦਾਂ ਪਾਈਆਂ, ਦਵਾਈਆਂ ਪਾਈਆਂ, ਰੱਖਿਆ ਕੀਤੀ, ਫਿਰ ਫਸਲ ਪੱਕੀ ਕੱਟੀ, ਗਾਹ ਲਿਆ, ਫਿਰ ਮੰਡੀ 'ਚ ਵੇਚਣ ਚਲਾ ਗਿਆ। ਸਾਰੇ ਦਾ ਸਾਰਾ ਜੀਵਨ ਉਹਦਾ ਇਹਦੇ ਵਿੱਚ ਗੁਜ਼ਰਦਾ ਹੈ। ਕਹਿਣ ਲੱਗੇ ਜ਼ਿਮੀਂਦਾਰ ਲੋਕ ਜ਼ਿਮੀਂਦਾਰੇ ਦੇ ਕੰਮ ਵਿੱਚ ਖੇਤ ਬੀਜ ਕੇ ਅਤੇ ਇਸੇ ਧੰਦੇ ਵਿੱਚ ਹੀ ਲੱਗੇ ਰਹੇ, ਪਰ ਆਤਮਿਕ ਸੁੱਖ ਆਤਮਿਕ ਆਨੰਦ ਜਿਹੜਾ ਗੁਰੂ ਦੀ ਸ਼ਰਨ ਵਿੱਚ ਜਾ ਕੇ ਮਿਲਣਾ ਸੀ ਉਹ ਪ੍ਰਾਪਤ ਨਹੀਂ ਕਰ ਸਕੇ। ਨਹੀਂ ਕਰ ਸਕੇ ਦਾ ਭਾਵ ਜੇ ਕਿਰਸਾਨ ਇਹਨਾਂ ਕੰਮਾਂ ਵਿੱਚ ਹੀ ਸਾਰੀ ਜ਼ਿੰਦਗੀ ਲੱਗਾ ਰਿਹਾ ਅਤੇ ਗੁਰੂ ਦਾ ਪੱਲਾ ਨਹੀਂ ਪਕੜਿਆ। ਉਹਨੂੰ ਪੁੱਛੀਏ ਵੀ ਗੁਰਦੁਆਰੇ ਆਇਆ ਕਰ, ਵੀ ਕਥਾ ਕੀਰਤਨ ਸੁਣਿਆ ਕਰ, ਉਹ ਕਹਿੰਦਾ ਫਸਲ ਪੱਕੀ ਆ, ਹੁਣ ਵੱਢਣੀ ਆ, ਫਿਰ ਟਾਈਮ ਨਹੀਂ ਲੱਗਣਾ, ਫਿਰ ਮੰਡੀ ਲੈ ਕੇ ਜਾਣੀ ਹੈ, ਕੰਮਾਂ ਕਾਰਾਂ 'ਚ ਹੀ ਗਲਤਾਨ। ਪੁੱਛਿਆ ਸਤਸੰਗ ਕਰਿਆ ਕਰ ਪਈ, ਕਥਾ ਕੀਰਤਨ ਗੁਰਦੁਆਰੇ ਆ ਕੇ ਸੁਣਿਆ ਕਰ, ਕੀ ਕਹਿੰਦਾ? ਕਹਿੰਦਾ ਹੁਣ ਫਸਲ ਬੀਜ ਰਹੇ, ਕਣਕ ਬੀਜਣੀ ਹੈ, ਇਸ ਕਰਕੇ ਹੁਣ ਪੈਲੀ ਵੱਤਰ ਆ, ਅਜੇ ਨਿਘਾ ਆਇਆ ਜਾਣਾ। ਇਹਦੇ ਵਿੱਚ ਹੀ ਗਲਤਾਨ ਰਿਹਾ, ਕੰਮਾਂ ਕਾਰਾਂ 'ਚ ਗੁਰੂ ਭੁੱਲ ਗਿਆ। ਸਤਿਗੁਰ ਨੇ ਇਹ ਨਹੀਂ ਆਖਿਆ ਵੀ ਤੂੰ ਕੰਮ ਕਾਰ ਨਾ ਕਰ, ਕਹਿੰਦੇ ਕਿਰਤ ਕਰ ਪਰ ਕਰਤੇ ਵਾਸਤੇ ਵੀ ਸਮਾਂ ਕੱਢ, ਰੱਬ ਦੀ ਬੰਦਗੀ ਉਹਦੀ ਇਬਾਦਤ ਵਿੱਚ ਜੁੜਨ ਵਾਸਤੇ ਵੀ ਵਕਤ ਕੱਢਿਆ ਕਰ। ਸਾਰਿਆਂ ਦੀਆਂ ਦਲੀਲਾਂ ਦਿੰਦੇ ਨੇ, ਕਿਰਸਾਣੀ ਪੁਣੇ ਵਿੱਚ ਹੀ ਜ਼ਿੰਦਗੀ ਗੁਜ਼ਾਰੀ, ਆਤਮਿਕ ਸੁੱਖ ਆਤਮਿਕ ਆਨੰਦ ਅੰਤਿਸ਼ ਕਰਨ ਦਾ ਆਨੰਦ ਨਹੀਂ ਮਾਣਿਆ, ਅੰਦਰ ਵਸਦੇ ਪਰਮਾਤਮਾ ਦੀ ਜੋਤ ਨੂੰ ਤੱਕਿਆ ਹੀ ਨਹੀਂ ਹੈ। ਵਣਜ ਕਰਨ ਵਾਪਾਰੀਏ ਲੈ ਲਾਹਾ ਨਿਜ ਘਰ ਨਾ ਵਸੰਦੇ। ਵਪਾਰੀ ਲੋਕ ਵਪਾਰ ਦੇ ਵਿੱਚ ਹਰ ਵੇਲੇ ਲਾਭ ਦੇ ਬਾਰੇ ਹੀ ਸੋਚੀ ਜਾਂਦੇ, ਕਿਹੜੀ ਚੀਜ਼ ਕਿੱਥੇ ਵੇਚੀਏ ਜ਼ਿਆਦਾ ਲਾਭ ਹੋਏਗਾ, ਇੱਥੇ ਜ਼ਿਆਦਾ ਨਫ਼ਾ ਹੋਏਗਾ। ਕਹਿੰਦੇ ਆਪਣੇ ਸਵੈ ਸਰੂਪ ਦੇ ਵਿੱਚ ਟੇਕ ਨਹੀਂ ਸਕੇ, ਸਾਰੀ ਜ਼ਿੰਦਗੀ ਦੁਨੀਆਂ ਦੇ ਵਪਾਰਾਂ ਵਿੱਚ ਹੀ ਗੁਜ਼ਰ ਗਈ, ਪਰਮੇਸ਼ਰ ਦੇ ਨਾਮ ਦਾ ਵਪਾਰ ਨਾ ਕੀਤਾ। ਸਾਰੀ ਜ਼ਿੰਦਗੀ ਫਸਲਾਂ ਬੀਜਦਿਆਂ ਕੱਟਦਿਆਂ ਗੁਜ਼ਰ ਗਈ, ਪਰਮੇਸ਼ਰ ਦੇ ਨਾਮ ਦੀ ਖੇਤੀ ਨਹੀਂ ਕੀਤੀ। ਇਹ ਜ਼ਿਕਰ ਕਰ ਰਹੇ, ਕਹਿੰਦੇ ਚਾਕਰ ਕਰ ਕਰ ਚਾਕਰੀ ਹਉਮੇ ਮਾਰ ਨਾ ਸੁਲਾ ਕਰਨ ਦੇ। ਨੌਕਰ ਲੋਕ ਚਾਕਰੀ ਕਰ ਕਰਕੇ, ਸਾਧ ਸੰਗਤ ਸੰਸਾਰ ਜਗਤ ਦੇ ਵਿੱਚ ਤੁਰੇ ਫਿਰਦੇ, ਇਹਦੀ ਨੌਕਰੀ ਕਰ ਲਈ, ਉਹਦੀ ਨੌਕਰੀ ਕਰ ਲਈ, ਇੱਥੇ ਜੌਬ ਕਰ ਲਈ, ਉੱਥੇ ਜੌਬ ਕਰ ਲਈ, ਪਰ ਵਾਹਿਗੁਰੂ ਦੀ ਚਾਕਰੀ ਨਾ ਕੀਤੀ, ਗੁਰੂ ਦੀ ਚਾਕਰੀ ਨਾ ਕੀਤੀ। ਭਾਵ ਸੰਸਾਰ ਜਗਤ ਵਿੱਚ ਧਨ ਮਾਇਆ ਤੇ ਚਾਰ ਟਕਿਆਂ ਦੀ ਖਾਤਰ ਤੇ ਚਾਕਰੀ ਲੋਕਾਂ ਦੀ ਕੀਤੀ, ਨੌਕਰੀ ਕੀਤੀ, ਪਰ ਜਿਹੜੀ ਚਾਕਰੀ ਨਾਲ ਰੱਬ ਦੀ ਦਰਗਾਹ ਤੱਕ ਦਾ ਖਜ਼ਾਨਾ ਮਿਲਣਾ ਸੀ ਉਹ ਗੁਰੂ ਦੇ ਚਾਕਰ ਨਾ ਬਣ ਸਕੇ। ਸੰਸਾਰ ਜਗਤ ਦੇ ਵਿੱਚ ਹਉਮੇ ਹੰਕਾਰ ਦੇ ਵਿੱਚ ਹੀ ਭਟਕਦੇ ਰਹੇ, ਵਾਹਿਗੁਰੂ ਦੇ ਨਾਲ ਸਨੇਹ ਨਹੀਂ ਕੀਤਾ, ਦੁਨਿਆਵੀ ਚਾਕਰੀ ਵਿੱਚ ਹੀ ਜ਼ਿੰਦਗੀ ਗੁਜ਼ਾਰ ਦਿੱਤੀ। ਪੁੰਨ ਦਾਨ ਚੰਗਿਆਈਆਂ ਕਰ ਕਰ ਕਰਤਬ ਥਿਰ ਨਾ ਰਹੰਦੇ। ਐਸੇ ਲੋਕ ਵੀ ਦੁਨੀਆਂ 'ਚ ਆਏ ਜਿਨ੍ਹਾਂ ਨੇ ਦਾਨ ਕੀਤੇ, ਪੁੰਨ ਕੀਤੇ, ਦੁਨੀਆਂ ਦੇ ਨਾਲ ਭਲਿਆਈਆਂ ਕੀਤੀਆਂ, ਚੰਗੇ ਕੰਮ ਕਰਤਬ ਕੀਤੇ, ਪਰ ਕਰਮ ਕਰਕੇ ਹੰਕਾਰੀ ਹੋ ਗਏ, ਹਉਮੈ ਦੇ ਵਿੱਚ ਆ ਗਏ, ਮਨ ਹਿਰਦਾ ਥਿਰ ਨਾ ਰਿਹਾ। ਇਹ ਕਿਹਾ ਇਹ ਦਾਨ ਮੈਂ ਕੀਤਾ, ਇਹ ਪੁੰਨ ਮੈਂ ਕੀਤਾ, ਇਹ ਚੰਗਾ ਕੰਮ ਮੈਂ ਕੀਤਾ, ਆ ਇੰਨੇ ਪੈਸੇ ਗੁਰਦੁਆਰੇ ਨੂੰ, ਆ ਧਰਮ ਸਥਾਨ ਨੂੰ ਮੈਂ ਦਿੱਤੇ ਆ। ਜਗ੍ਹਾ ਜਗ੍ਹਾ ਤੇ ਗੁਰਦੁਆਰਿਆਂ ਚ ਨਾਂ ਲਿਖੇ, ਸਿਲਾਂ ਲਾਈਆਂ ਲਿਖ ਲਿਖ ਕੇ ਲੋਕਾਂ ਦੇ ਨਾਵਾਂ ਦੀਆਂ, ਇੰਨੇ ਬੰਦੇ ਨੇ ਇੰਨੇ ਪੈਸੇ ਦਿੱਤੇ, ਇਹਨਾਂ ਨੇ ਇੰਨੇ ਪੈਸੇ ਦਿੱਤੇ, ਪੱਥਰ ਚਿੱਟੇ ਰੰਗ ਦੇ ਗੁਰਦੁਆਰਿਆਂ ਚ ਲਾਏ, ਲਿਖ ਲਿਖ ਕੇ ਅੱਖਰ ਫੇਰ ਕਾਲੇ ਕਰ ਦਿੱਤੇ ਆ। ਪਰ ਬੰਦੇ ਦੇ ਅੰਦਰ ਇਹ ਭਾਵਨਾ ਕਿ ਮੈਂ ਕੋਈ ਦਾਨ ਪੁੰਨ ਕੀਤਾ ਤੇ ਚਾਰ ਬੰਦਿਆਂ ਨੂੰ ਪਤਾ ਲੱਗਣਾ ਚਾਹੀਦਾ ਵੀ ਮੈਂ ਦਾਨੀ ਹਾਂ, ਮੈਂ ਧਰਮੀ ਹਾਂ, ਮੈਂ ਪੁੰਨ ਕੀਤਾ, ਮੈਂ ਇੰਨਾ ਪੈਸਾ ਗੁਰਦੁਆਰੇ ਨੂੰ ਦਿੱਤਾ, ਮੈਂ ਇੰਨਾ ਧਰਮ ਕਾਰਜਾਂ ਵਾਸਤੇ ਖਰਚ ਕੀਤਾ। ਦੱਸਦਾ ਫਿਰਦਾ ਆਪਣੇ ਮੂੰਹ ਬੰਦਾ, ਤੇ ਇਹ ਵੀ ਚਾਹੁੰਦਾ ਵੀ ਚਾਰ ਬੰਦੇ ਕਹਿਣ ਵੀ ਕਿ ਤੂੰ ਬੜਾ ਧਰਮੀ ਬੰਦਾ ਹੈ। ਭਾਈ ਗੁਰਦਾਸ ਜੀ ਕਹਿੰਦੇ ਮਨ ਹਿਰਦਾ ਥਿਰ ਨਹੀਂ ਰਹਿ ਸਕਿਆ, ਭਾਵ ਕਿ ਸਥਿਰਤਾ ਵਾਲੀ ਪਦਵੀ ਪ੍ਰਾਪਤ ਨਹੀਂ ਹੋ ਸਕੀ। ਰਾਜੇ ਪਰਜੇ ਹੋਏ ਕਹਿ ਕਰ ਕਰ ਵਾਦ ਨਾ ਪਾਰ ਪਵੰਦੇ। ਇੱਕ ਰਾਜਾ ਇੱਕ ਰਈਅਤ, ਰਈਅਤ ਦਾ ਮਤਲਬ ਪਰਜਾ। ਕਹਿੰਦੇ ਰਾਜੇ ਹੋ ਕੇ ਪਰਜਾ ਹੋ ਕੇ ਆਪੋ ਵਿੱਚ ਕਈ ਪ੍ਰਕਾਰ ਦੇ ਝਗੜੇ ਕਰਦੇ ਰਹੇ, ਇੱਕ ਰਾਜੇ ਦਾ ਦੂਜੇ ਰਾਜੇ ਨਾਲ ਝਗੜਾ। ਪਰਜਾ ਦੇ ਵਿੱਚ ਦੁਨੀਆਂ ਦੇ ਵਿੱਚ ਭਰਾ ਭਰਾ ਨਾਲ ਜ਼ਮੀਨ ਤੋਂ ਲੜੀ ਜਾਂਦਾ, ਗੁਆਂਢੀ ਗੁਆਂਢੀ ਨਾਲ ਲੜੀ ਜਾਂਦਾ, ਤਰ੍ਹਾਂ ਤਰ੍ਹਾਂ ਦੇ ਦੁਨੀਆਂ ਵਿੱਚ ਝਗੜੇ, ਐਡੇ ਐਡੇ ਵੱਡੇ ਰਾਜਿਆਂ ਦੇ ਝਗੜੇ ਦੂਸਰਿਆਂ ਰਾਜਿਆਂ ਨਾਲ, ਬੜੇ ਬੜੇ ਦੇਸ਼ਾਂ ਦੇ ਰਾਜੇ ਵੀ ਦੂਜਿਆਂ ਰਾਜਿਆਂ ਨਾਲ ਲੜਦੇ ਆ। ਕਹਿੰਦੇ ਕਰ ਕਰ ਵਾਦ ਨ ਪਾਰ ਪਵੰਦੇ, ਝਗੜਿਆਂ ਦੇ ਵਿੱਚ ਤੇ ਮੱਲਾਂ ਮਾਰਨ ਚ ਤੇ ਦੂਸਰਿਆਂ ਦੀਆਂ ਜ਼ਮੀਨਾਂ ਤੇ ਧਨ ਦੌਲਤ ਤੇ ਕਬਜ਼ਾ ਕਰਨ, ਅਤੇ ਕੇਵਲ ਚਾਰ ਪਦਾਰਥਾਂ ਦੀ ਖਾਤਰ ਤੇ ਟਕਿਆਂ ਦੀ ਖਾਤਰ, ਚਾਰ ਟਕੇ ਇਕੱਠੇ ਕਰ ਲਈਏ, ਹੋਰ ਜੋੜ ਲਈਏ, ਹੋਰ ਜੋੜ ਲਈਏ, ਤਰ੍ਹਾਂ ਤਰ੍ਹਾਂ ਦੇ ਵਾਦ ਵਿਵਾਦ ਤੇ ਝਗੜਿਆਂ ਵਿੱਚ ਜ਼ਿੰਦਗੀ ਗੁਜ਼ਰ ਗਈ। ਇਹ ਪਤਾ ਹੀ ਨਹੀਂ ਲੱਗਾ ਕਿ ਸੰਸਾਰ ਭੌਜੜ ਤੋਂ ਪਾਰ ਹੋਣ ਵਾਸਤੇ ਵੀ ਪਰਮਾਤਮਾ ਦੀ ਬੰਦਗੀ ਕਰਨੀ, ਨਹੀਂ ਜੁੜ ਸਕੇ ਬੰਦਗੀ ਚ, ਸੰਸਾਰ ਸਮੁੰਦਰ ਤੋਂ ਪਾਰ ਨਹੀਂ ਜਾ ਸਕੇ। ਹੁਣ ਦੱਸਦੇ ਨੇ ਕਿ ਸੰਸਾਰ ਤੋਂ ਪਾਰ ਕੌਣ ਜਾਂਦੇ ਆ, ਇਹ ਲੋਕ ਭਟਕਣਾ ਵਿੱਚ ਹੀ ਗੁਜ਼ਰ ਗਏ। ਗੁਰ ਸਿੱਖ ਸੁਣ ਗੁਰ ਸਿੱਖ ਹੋਏ, ਸਾਧ ਸੰਗਤ ਕਰ ਮੇਲ ਮਿਲਣ ਦੇ। ਜੋ ਲੋਕ ਸਤਿਗੁਰੂ ਦੇ ਸਿੱਖ ਹੋ ਕੇ ਤੇ ਗੁਰੂ ਦੀ ਸਿੱਖਿਆ ਨੂੰ ਸੁਣ ਕੇ ਸਾਧ ਸੰਗਤ ਵਿੱਚ ਮਿਲ ਕੇ ਰਹਿੰਦੇ ਆ, ਕਹਿਣ ਲੱਗੇ ਉਹ ਰੱਬ ਦੀ ਪ੍ਰਾਪਤੀ ਕਰ ਲੈਂਦੇ ਨੇ, ਉਹਨਾਂ ਦੀ ਜ਼ਿੰਦਗੀ ਦਾ ਹੀ ਬੇੜਾ ਪਾਰ ਹੈ। ਉਹ ਹੀ ਵਾਹਿਗੁਰੂ ਦੇ ਚਰਨਾਂ ਨਾਲ ਜੁੜ ਕੇ ਆਤਮਿਕ ਸੁੱਖ ਭਾਵ ਆਤਮਿਕ ਆਨੰਦ ਪ੍ਰਾਪਤ ਕਰਦੇ ਹਨ। ਆਤਮਿਕ ਆਨੰਦ ਆਤਮਿਕ ਸੁੱਖ ਗੁਰੂ ਦੀ ਸਿੱਖਿਆ ਵਿੱਚ ਜੁੜ ਕੇ ਹੀ ਪ੍ਰਾਪਤ ਹੁੰਦਾ ਹੈ, ਭਾਵ ਭਾਵੇਂ ਕੋਈ ਰਾਜਾ ਆ, ਭਾਵੇਂ ਕੋਈ ਪਰਜਾ ਆ, ਭਾਵੇਂ ਕੋਈ ਦਾਨ ਪੁੰਨ ਕਰਨ ਵਾਲੇ ਨੇ, ਭਾਵੇਂ ਕੋਈ ਸੰਸਾਰ 'ਚ ਕਿਸੇ ਦੀ ਨੌਕਰੀ ਚਾਕਰੀ ਕਰਨ ਵਾਲਾ ਹੈ, ਭਾਵੇਂ ਕੋਈ ਵਣਜ ਵਪਾਰ ਕਰਨ ਵਾਲਾ ਹੈ, ਤੇ ਭਾਵੇਂ ਕੋਈ ਕਿਰਸਾਨ ਹੈ, ਕਿਰਸਾਨੀ ਤੇ ਜ਼ਿਮੀਂਦਾਰਾ ਕਰਨ ਵਾਲਾ ਆ। ਇਹ ਬਾਤ ਜ਼ਰੂਰ ਚੇਤੇ ਰੱਖਣੀ, ਜ਼ਿੰਦਗੀ ਦਾ ਬੇੜਾ ਉਹਨਾਂ ਦਾ ਹੀ ਪਾਰ ਹੈ ਜਿਹੜੇ ਗੁਰੂ ਦੇ ਚਰਨਾਂ ਵਿੱਚ ਆ ਕੇ ਗੁਰੂ ਦੀ ਸਿੱਖਿਆ ਨੂੰ ਮੰਨ ਕੇ ਗੁਰੂ ਦੀ ਸਿੱਖੀ ਕਮਾਉਂਦੇ ਆ। ਉਹ ਹੀ ਗੁਰੂ ਆਸ਼ੇ ਤੇ ਚੱਲ ਕੇ ਸੰਸਾਰ ਭੌਜਲ ਤੋਂ ਪਾਰ ਹੋ ਜਾਂਦੇ ਆ। ਪਰ ਇਹੋ ਜਿਹੇ ਸੰਸਾਰ ਜਗਤ ਵਿੱਚ ਕਿੰਨੇ ਕੁ ਨੇ, ਅਖੀਰਲੀ ਪੰਕਤੀ ਵਿੱਚ ਦੱਸਦੇ ਨੇ, ਗੁਰਮਤ ਚੱਲ ਦੇ ਵਿਰਲੇ ਬੰਦੇ। ਕਹਿਣ ਲੱਗੇ ਗੁਰੂ ਦੀ ਮਤ ਦੇ ਉੱਤੇ ਵਿਰਲੇ ਬੰਦੇ ਹੀ ਚੱਲਦੇ। ਬਹੁਤੇ ਸੰਸਾਰ 'ਚ ਐਸੇ ਆ ਜਿਹੜੇ ਕੇਵਲ ਮਨ ਦੀ ਮਤ ਦੇ ਉੱਤੇ ਹੀ ਚੱਲ ਰਹੇ। ਬਹੁਤੇ ਸੰਸਾਰ 'ਚ ਇਹੋ ਹੀ ਆ ਕਿ ਕਿਰਸਾਨ ਜ਼ਿਮੀਂਦਾਰਾ ਕਰ ਲਿਆ, ਚਾਰ ਟਕੇ ਇਕੱਠੇ ਕਰ ਲਏ, ਚਾਕਰੀ ਕਰ ਲਈ, ਵਪਾਰ ਕਰ ਲਿਆ, ਚਾਰ ਟਕੇ ਇਕੱਠੇ ਕਰ ਲਏ, ਇਹਦੇ 'ਚ ਜ਼ਿੰਦਗੀ ਗੁਜ਼ਾਰ ਦਿੰਦੇ। ਪਰ ਸੱਚ ਵਪਾਰ ਕਰੋ ਵਪਾਰੀ, ਦਰਗਹਿ ਨਿਭ ਹੈ ਖੇਪ ਤੁਮਾਰੀ। ਇਹ ਖੇਪ, ਇਹ ਜਿਹੜਾ ਦਰਗਾਹ ਤੱਕ ਨਿਭਣ ਵਾਲਾ ਸੌਦਾ, ਇਹ ਵਿਰਲਿਆਂ ਦੇ ਕੋਲ ਹੈ। ਟਾਵੇਂ ਟਾਵੇਂ ਨੇ ਜਿਹੜੇ ਸੱਚ ਦੇ ਵਪਾਰੀ, ਨਾਮ ਦੇ ਵਪਾਰੀ, ਭਜਨ ਬੰਦਗੀ ਦੇ ਵਪਾਰੀ ਬਣੇ ਤੇ ਜੀਵਨ ਦੀ ਬਾਜੀ ਜਿੱਤ ਕੇ ਪ੍ਰਭੂ ਚਰਨਾਂ ਵਿੱਚ ਪ੍ਰਵਾਨ ਹੋ ਗਏ। ਐਸੇ ਕਿੰਨੇ ਕੁ ਹਨ? ਗੁਰਮਤ ਚੱਲਦੇ ਵਿਰਲੇ ਬੰਦੇ। ਵਾਰ 28 ਪੌੜੀ 21 ਵਿੱਚ ਗੁਰੂ ਤੋਂ ਬਿਨਾਂ ਚੰਗੇ ਗੁਣਾਂ ਦੇ ਧਾਰਨੀ ਨਹੀਂ ਹੋਇਆ ਜਾ ਸਕਦਾ ਤੇ ਰੱਬ ਦੀ ਹਜ਼ੂਰੀ ਵਿੱਚ ਪ੍ਰਵਾਨ ਨਹੀਂ ਚੜਿਆ ਜਾ ਸਕਦਾ। ਇਸ ਪ੍ਰਥਾਏ ਉਚਾਰਨ ਕਰ ਰਹੇ ਹਨ, ਗੂੰਗਾ ਗਾਵ ਨਾ ਜਾਣੇ, ਬੋਲਾ ਸੁਣੇ ਨਾ ਅੰਦਰ ਆਣੇ। ਅੰਨੇ ਦਿਸ ਨ ਆਵਈ ਰਾਤ ਅਨੇਰੀ ਘਰ ਨਾ ਸਿਝਾਣੇ ਚੱਲ ਨਾ ਸਕੈ ਪਿੰਗਲਾ ਲੂਲਾ ਗਲ ਮਿਲ ਹੇਤ ਨਾ ਜਾਣੇ ਸੰਡ ਸਪੁੱਤੀ ਨਾ ਥੀਏ ਖੁਸਰੇ ਨਾਲ ਨਾ ਰਲੀਆਂ ਮਾਣੇ ਜਣ ਜਣ ਪੁੱਤਾਂ ਮਾਈਆਂ ਲਾਡਲੇ ਨਾਮ ਤਰੇਣ ਤਿੰਘਾਣੇ ਗੁਰਸਿੱਖੀ ਸਤਿਗੁਰੂ ਵਿਣ ਸੂਰਜ ਜੋਤ ਨਾ ਹੋਏ ਟਟੈਣੇ ਸਾਧ ਸੰਗਤ ਗੁਰ ਸ਼ਬਦ ਵਖਾਣੇ ਸਾਧ ਸੰਗਤ ਗੁਰ ਸ਼ਬਦ ਵਖਾਣੇ ਪੂਰੇ ਗੁਰੂ ਤੋਂ ਬਿਨਾਂ ਸੰਸਾਰ ਭਾਵ ਸਾਗਰ ਤੋਂ ਨਹੀਂ ਤਰਿਆ ਜਾ ਸਕਦਾ ਭਾਵੇਂ ਦੁਨੀਆਂ ਚ ਜਿੰਨੇ ਮਰਜ਼ੀ ਗੁਰੂ ਪੀਰ ਬਣ ਕੇ ਬੈਠੇ ਹੋਣ ਅੱਜ ਜਿਵੇਂ ਬਹੁਤ ਗੱਦੀਆਂ ਲੱਗੀਆਂ ਹੋਈਆਂ ਬੜੇ ਦੇਹਧਾਰੀ ਆਪਣੇ ਆਪ ਨੂੰ ਗੁਰੂ ਸਦਵਾ ਰਹੇ ਆ ਪਰ ਭਾਈ ਗੁਰਦਾਸ ਜੀ ਕਹਿਣ ਲੱਗੇ ਐਵੇਂ ਸੂਰਜ ਦੇ ਸਾਹਮਣੇ ਟਟਹਿਣੇ ਬਣ ਕੇ ਤੁਰੇ ਫਿਰਦੇ ਆ ਧੰਨ ਗੁਰੂ ਨਾਨਕ ਦਾਤਾ ਸੂਰਜ ਹੈ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸੂਰਜ ਦੀ ਨਿਆਈ ਨੇ ਤੇ ਅੱਜ ਦਾ ਕੋਈ ਗੁਰੂ ਬਣ ਕੇ ਗੱਦੀ ਲਾ ਕੇ ਬਹਿ ਜਾਵੇ ਵੀ ਮੈਂ ਸਤਿਗੁਰੂ ਹਾਂ ਕਹਿੰਦੇ ਉਹ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਐਵੇਂ ਟਟਹਿਣੇ ਦੀ ਤਰ੍ਹਾਂ ਚਮਕਾਂ ਮਾਰਦਾ ਫਿਰਦਾ ਜਿਹੜਾ ਆਖੇ ਟਟਹਿਣਾ ਮਾਣ ਦੇ ਵਿੱਚ ਹੰਕਾਰ ਦੇ ਵਿੱਚ ਵੀ ਸੂਰਜ ਦੀ ਨਹੀਂ ਲੋੜ ਮੈਂ ਆਪੇ ਚਾਨਣ ਦੇ ਦਿਆਂਗਾ ਲੋਕਾਂ ਨੂੰ ਇਸ ਲਈ ਭਾਈ ਗੁਰੂ ਦਾ ਪੱਲਾ ਛੱਡ ਕੇ ਐਵੇਂ ਥਾਂ ਥਾਂ ਨਾ ਭਟਕਦੇ ਫਿਰੋ ਇਹ ਸਿੱਖਿਆ ਦੇ ਰਹੇ ਨੇ ਵੀ ਪੂਰੇ ਗੁਰੂ ਬਿਨਾਂ ਨਹੀਂ ਸੰਸਾਰ ਸਾਗਰ ਤੋਂ ਤਰਿਆ ਜਾ ਸਕਦਾ ਬੜੀਆਂ ਵੱਖ ਵੱਖ ਉਦਾਹਰਨਾਂ ਦੇ ਰਾਹੀਂ ਬਚਨ ਫੁਰਮਾਨ ਕੀਤੇ ਗੂੰਗਾ ਗਾਵ ਨਾ ਜਾਣੀ ਬੋਲਾ ਸੁਣੇ ਨਾ ਅੰਦਰ ਆਣੇ ਕਹਿਣ ਲੱਗੇ ਜਿਹੜਾ ਗੂੰਗਾ ਉਹ ਗਾਉਣਾ ਨਹੀਂ ਜਾਣਦਾ ਭਾਵ ਉਹ ਗਾ ਹੀ ਨਹੀਂ ਸਕਦਾ ਜਿਹੜਾ ਬੋਲਾ ਉਹ ਕੋਈ ਵੀ ਬਾਤ ਸੁਣ ਕੇ ਆਪਣੇ ਅੰਦਰ ਧਾਰਨ ਨਹੀਂ ਕਰ ਸਕਦਾ ਹੁਣ ਇੱਥੇ ਗੂੰਗੇ ਦਾ ਤੇ ਬੋਲੇ ਦਾ ਦ੍ਰਿਸ਼ਟਾਂਤ ਦਿੰਦਿਆਂ ਹੋਇਆਂ ਪਤਾ ਕੀ ਕਹਿ ਰਹੇ ਨੇ ਕਹਿਣ ਲੱਗੇ ਪ੍ਰੇਮ ਰੂਪੀ ਜੀਵ ਤੋਂ ਬਿਨਾਂ ਪਰਮਾਤਮਾ ਦੇ ਗੁਣ ਨਹੀਂ ਗਾਏ ਜਾ ਸਕਦੇ ਅਤੇ ਵਿਸ਼ਵਾਸ ਨਿਸ਼ਚੇ ਰੂਪੀ ਕੰਨਾਂ ਤੋਂ ਬਿਨਾਂ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਗੁਰੂ ਦੇ ਸ਼ਬਦ ਨੂੰ ਸੁਣਿਆ ਨਹੀਂ ਜਾ ਸਕਦਾ ਭਾਵ ਜੇ ਤੇਰੇ ਕੋਲ ਜੀਭ ਹੋਵੇ ਵੀ ਬੋਲਣ ਵਾਲੀ ਪਰ ਬੰਦਿਆ ਜੇ ਪ੍ਰੇਮ ਦੇ ਵਿੱਚ ਤੂੰ ਰੱਬ ਦੇ ਗੀਤ ਨਹੀਂ ਗਾਏ ਤੇ ਤੂੰ ਵੀ ਗੂੰਗਾ ਹੀ ਹੈ ਤੇ ਜੇ ਤੇਰੇ ਕੰਨ ਸੁਣਨ ਵਾਲੇ ਵੀ ਆ ਸੁਣਦੇ ਆ ਦੁਨੀਆਂ ਚ ਪਰ ਨਿਸ਼ਚਾ ਰੱਖ ਕੇ ਤੇ ਵਿਸ਼ਵਾਸ ਰੱਖ ਕੇ ਗੁਰੂ ਦਾ ਸ਼ਬਦ ਇਹਨਾਂ ਕੰਨਾਂ ਦੁਆਰਾ ਨਹੀਂ ਸੁਣਿਆ ਬੋਲਾ ਹੀ ਆ ਭਾਵ ਤੇਰੇ ਕੋਲ ਨਿਸ਼ਚੇ ਵਿਸ਼ਵਾਸ ਰੂਪੀ ਕੰਨ ਤੇ ਪ੍ਰੇਮ ਰੂਪੀ ਜੀਭ ਤੇਰੇ ਕੋਲ ਹੋਵੇ ਤਾਂ ਤੂੰ ਪਰਮਾਤਮਾ ਦੀ ਸਿਫਤ ਸਲਾਹ ਗਾ ਸਕਦਾ ਤੇ ਸੁਣ ਸਕਦਾ ਹੈ ਤੇ ਹਿਰਦੇ ਵਿੱਚ ਟਿਕਾ ਸਕਦਾ ਹੈ ਫਿਰ ਬਚਨ ਵਰਤੇ ਅੰਨੇ ਦਿਸ ਨਾ ਆਵਈ ਰਾਤ ਹਨੇਰੀ ਘਰ ਨਾ ਸਿਝਾਣੇ ਅੰਨੇ ਨੂੰ ਦਿਸਦਾ ਨਹੀਂ ਹੈ ਤੇ ਹਨੇਰੀ ਰਾਤ ਦੇ ਵਿੱਚ ਆਪਣੇ ਘਰ ਬਾਰੇ ਕੁਝ ਵੀ ਨਹੀਂ ਜਾਣਦਾ ਉਹ ਭਾਵ ਹਨੇਰੀ ਰਾਤ ਉਹਦੇ ਵਾਸਤੇ ਤੇ ਸਦਾ ਹੀ ਹਨੇਰੀ ਰਾਤ ਹੈ ਉਹਨੂੰ ਤੇ ਪਤਾ ਹੀ ਨਹੀਂ ਵੀ ਸੂਰਜ ਕੀ ਹੁੰਦਾ ਦੇਖਿਆ ਹੀ ਨਹੀਂ ਕਦੇ ਭਾਵ ਭਾਈ ਗੁਰਦਾਸ ਜੀ ਦਾ ਵਿਚਾਰ ਰੂਪੀ ਅੱਖਾਂ ਤੋਂ ਬਿਨਾਂ ਰੱਬ ਨਹੀਂ ਉਹ ਵੇਖਿਆ ਜਾ ਸਕਦਾ ਤੇ ਆਪਣੇ ਅਸਲੀ ਨਿੱਜ ਘਰ ਦੀ ਪਛਾਣ ਨਹੀਂ ਉਹ ਕੀਤੀ ਜਾ ਸਕਦੀ ਦੁਨੀਆਂ ਵਿੱਚ ਅੱਖਾਂ ਵਾਲੇ ਅੰਨੇ ਹੋਏ ਤੁਰੇ ਫਿਰਦੇ ਨੇ ਤੇ ਸਾਧ ਸੰਗਤ ਐਸੇ ਲੋਕ ਵੀ ਨੇ ਜਿਨ੍ਹਾਂ ਨੂੰ ਭਾਵੇਂ ਰੱਬ ਨੇ ਅੱਖਾਂ ਨਹੀਂ ਦਿੱਤੀਆਂ ਸੂਰਮੇ ਨੇ ਪਰ ਉਹ ਰੱਬ ਦੀ ਬੰਦਗੀ 'ਚ ਜੁੜੇ ਉਹਨਾਂ ਰੱਬ ਦਾ ਦਰਸ਼ਨ ਕਰ ਲਿਆ ਕਿਹੜੀਆਂ ਅੱਖਾਂ ਸਨ ਉਹਨਾਂ ਨੇ ਭਗਤ ਸੂਰਦਾਸ ਜਿਨ੍ਹਾਂ ਦਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਕਦੇ ਸੋਚ ਕੇ ਵੇਖਣਾ ਸਾਧ ਸੰਗਤ ਕਿਹੜੀਆਂ ਅੱਖਾਂ ਨਾਲ ਭਗਤ ਸੂਰਦਾਸ ਨੇ ਰੱਬ ਦਾ ਦਰਸ਼ਨ ਕੀਤਾ ਅੱਖਾਂ ਨਹੀਂ ਸਨ ਉਹਨਾਂ ਦੀ ਵੇਖ ਨਹੀਂ ਸੀ ਸਕਦੇ ਸੰਸਾਰ ਜਗਤ ਨੂੰ ਤੇ ਨਹੀਂ ਧੱਕਿਆ ਪਰ ਉਹਨਾਂ ਨੇ ਆਪਣੇ ਅੰਦਰੋਂ ਰੱਬ ਨੂੰ ਵੇਖ ਲਿਆ ਪਰਮਾਤਮਾ ਨੂੰ ਵੇਖ ਲਿਆ ਅੱਖਾਂ ਦੇ ਹੁੰਦਿਆਂ ਸੰਸਾਰੀ ਬੰਦਿਆ ਅੰਨਾ ਹੋ ਕੇ ਕਿਉਂ ਤੁਰਿਆ ਫਿਰਦਾ ਤੇਰੇ ਨਾਲੋਂ ਉਹ ਚੰਗੇ ਨੇ ਸਾਡੀ ਕੌਮ ਦੇ ਵਿੱਚ ਸਿੱਖ ਜਗਤ ਸਿੱਖ ਕੌਮ ਵਿੱਚ ਬੇਅੰਤ ਐਸੇ ਮਹਾਨ ਕੀਰਤਨੀਏ ਨੇ ਜਿਨ੍ਹਾਂ ਨੂੰ ਪਰਮੇਸ਼ਰ ਦਾ ਹੁਕਮ ਰੱਬ ਦਾ ਕੋਈ ਭਾਣਾ ਐਸਾ ਆ ਉਹਨਾਂ ਕੋਲ ਆ ਸੰਸਾਰ ਜਗਤ ਨੂੰ ਵੇਖਣ ਵਾਸਤੇ ਭਾਵੇਂ ਅੱਖਾਂ ਨਹੀਂ ਪਰ ਸਾਧ ਸੰਗਤ ਬੜਾ ਪਿਆਰਾ ਕੀਰਤਨ ਬੀਤੇ ਸਮੇਂ ਵਿੱਚ ਅੱਜ ਵੀ ਬੇਅੰਤ ਕੀਰਤਨੀਏ ਨੇ ਜਿਹੜੇ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਗੁਰੂ ਦੇ ਚਰਨਾਂ ਦੇ ਭੌਰੇ ਬਣੇ ਆ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਰੱਬ ਦੇ ਚਰਨਾਂ ਨਾਲ ਜੋੜ ਰਹੇ ਸਤਿਕਾਰਯੋਗ ਦੁਨੀਆਂ ਸਿਰ ਝੁਕਾਉਂਦੀ ਉਹਨਾਂ ਅੱਗੇ ਇਸ ਲਈ ਬੰਦਿਆ ਅਸਲ ਅੰਨਾ ਉਹ ਹੈ ਜਿਹੜਾ ਗੁਰੂ ਦੇ ਹੁਕਮ ਨੂੰ ਨਹੀਂ ਬੁੱਝਦਾ, ਰੱਬ ਨਾਲ ਪਿਆਰ ਨਹੀਂ ਕਰਦਾ। ਵਿਚਾਰ ਰੂਪੀ ਅੱਖੀਆਂ ਤੋਂ ਬਿਨਾਂ ਸਤਿਗੁਰ ਦੇ ਦਰਸ਼ਨ ਨਹੀਂ ਕੀਤੇ ਜਾ ਸਕਦੇ। ਪਾਵਨ ਬਾਣੀ ਵਿੱਚੋਂ ਫੁਰਮਾਨ ਸਾਂਝਾ ਕਰਦੇ ਹਾਂ, ਅੰਧੇ ਇਹ ਨਾ ਆਖੀਨ ਜਿਨ ਮੁਖ ਲੋਇਨ ਨਾਏ। ਅੰਨੇ ਉਹ ਨਹੀਂ ਜਿਨ੍ਹਾਂ ਦੇ ਪਾਸ ਅੱਖਾਂ ਨਹੀਂ ਹਨ, ਆ ਸੰਸਾਰੀ ਅੱਖਾਂ ਵੇਖਣ ਵਾਲੀਆਂ। ਅੰਧੇ ਸੇਈ ਨਾਨਕਾ ਖਸਮੋ ਕੁੱਥੇ ਜਾਏ। ਰੱਬ ਤੋਂ ਵਿਛੜੇ ਜਿਹੜੇ ਉਹ ਅਸਲ ਅੰਨੇ। ਸੋ ਕਿਉਂ ਅੰਧਾ ਆਖੀਐ ਜੇ ਹੁਕਮੋਂ ਅੰਧਾ ਹੋਏ। ਜੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਉਹਨੂੰ ਅੱਖਾਂ ਨਹੀਂ ਮਿਲੀਆਂ, ਉਹ ਅੰਧੇ ਨਹੀਂ। ਨਾਨਕ ਹੁਕਮ ਨਾ ਬੁੱਝਈ ਅੰਧਾ ਕਹੀਐ ਸੋਏ। ਪਾਤਸ਼ਾਹ ਕਹਿੰਦੇ ਅਸਲ ਅੰਧਾ ਉਹ ਹੈ ਜਿਹੜਾ ਉਹਦੇ ਹੁਕਮ ਵਿੱਚ ਨਹੀਂ ਆਇਆ, ਜਿਸ ਨੇ ਗੁਰੂ ਦਾ ਹੁਕਮ ਨਹੀਂ ਮੰਨਿਆ, ਮਾਲਕ ਦੇ ਭਾਣੇ ਵਿੱਚ ਨਹੀਂ ਆਇਆ, ਉਹ ਅੰਧਾ ਹੈ। ਇਸ ਲਈ ਵਿਚਾਰ ਰੂਪੀ ਅੱਖਾਂ ਤੋਂ ਬਿਨਾਂ ਅੰਨੇ ਨੂੰ ਦਿਸਦਾ ਨਹੀਂ। ਅਵਿਦਿਆ ਅਗਿਆਨਤਾ ਅੰਦਰ ਹੈ, ਹਨੇਰਾ ਵਾ। ਇਸ ਕਰਕੇ ਆਪਣੇ ਅੰਦਰ ਵਸਦੇ ਪਰਮੇਸ਼ਰ ਨੂੰ ਨਹੀਂ ਤੱਕ ਸਕਦਾ ਜੇ ਤੇਰੇ ਕੋਲ ਵਿਚਾਰ ਰੂਪੀ ਅੱਖੀਆਂ ਨਹੀਂ ਹੈ। ਉਹ ਜਿਹੜੇ ਭਗਤ ਸੂਰਦਾਸ ਵਰਗੇ ਸੀ, ਉਹਨਾਂ ਕੋਲ ਵਿਚਾਰ ਰੂਪੀ ਸ਼ਬਦ ਰੂਪੀ ਅੱਖਾਂ ਸੀ, ਰੱਬ ਦਾ ਦਰਸ਼ਨ ਕਰ ਲਿਆ ਉਹਨਾਂ ਨੇ। ਫਿਰ ਕਹਿਣ ਲੱਗੇ ਚੱਲ ਨਾ ਸਕੈ ਪਿੰਗਲਾ, ਲੂਲਾ ਗਲ ਮਿਲ ਹੇਤ ਨਾ ਜਾਣੇ। ਪਿੰਗਲਾ ਚੱਲ ਨਹੀਂ ਸਕਦਾ ਜਿਸ ਦੀਆਂ ਲੱਤਾਂ ਕੰਮ ਨਹੀਂ ਕਰਦੀਆਂ, ਅਤੇ ਲੂਲਾ ਜਿਸ ਦੀਆਂ ਬਾਹਾਂ ਆਦਿਕ ਨਹੀਂ, ਉਹ ਕਿਸੇ ਨੂੰ ਗਲ ਮਿਲ ਕੇ ਆਨੰਦ ਨਹੀਂ ਮਾਣ ਸਕਦਾ। ਭਾਵ ਇੱਥੇ ਕਿਹੜੇ ਪਿੰਗਲੇ ਦੀ ਗੱਲ ਹੈ? ਕਹਿਣ ਲੱਗੇ ਭੈ ਰੂਪੀ ਪੈਰਾਂ ਤੋਂ ਬਿਨਾਂ। ਭੈ ਡਰ, ਪ੍ਰਭੂ ਦਾ ਡਰ ਭੈ ਹੋਵੇ, ਤੇ ਭੈ ਰੂਪੀ ਪੈਰ ਹੋਣ ਤੇਰੇ ਕੋਲ ਸੱਜਣਾ, ਤਾਂ ਰੱਬ ਦੇ ਘਰ ਵਾਲੇ ਪਾਸੇ ਨੂੰ ਚੱਲ ਸਕਦਾ, ਤੇ ਉਪਕਾਰ ਰੂਪੀ ਹੱਥਾਂ ਨਾਲ ਹੀ, ਬਾਹਾਂ ਨਾਲ ਹੀ ਪਰਮਾਤਮਾ ਦੇ ਗਲ ਲੱਗ ਕੇ ਉਸ ਨੂੰ ਮਿਲਿਆ ਜਾ ਸਕਦਾ ਹੈ। ਫਿਰ ਬਚਨ ਕੀਤਾ, ਸੰਡ ਸਪੁੱਤੀ ਨਾ ਥੀਐ ਖੁਸਰੇ ਨਾਲ ਨਾ ਰਲੀਆਂ ਮਾਣੈ। ਸੰਡ ਉਸ ਔਰਤ ਨੂੰ, ਉਸ ਇਸਤਰੀ ਨੂੰ ਕਹਿੰਦੇ ਨੇ ਜਿਸ ਦੀ ਕੁੱਖ ਤੋਂ ਕਿਸੇ ਧੀ ਪੁੱਤਰ ਆਦਿਕ ਨੇ ਜਨਮ ਨਹੀਂ ਲਿਆ, ਜਿਸ ਦੀ ਕੁੱਖ ਹਰੀ ਨਹੀਂ ਹੋਈ। ਕਹਿਣ ਲੱਗੇ ਜਿਹੜੀ ਐਸੀ ਔਰਤ ਹੈ, ਉਹ ਪੁੱਤਰ ਵਾਲੀ ਭਾਵ ਔਲਾਦ ਵਾਲੀ ਕਿਵੇਂ ਹੋ ਸਕਦੀ ਹੈ ਜਿਹੜੀ ਸੰਡ ਔਰਤ ਹੈ? ਤੇ ਕਹਿਣ ਲੱਗੇ ਜਿਹੜਾ ਖੁਸਰਾ ਹੈ, ਖੁਸਰੇ ਨਾਲ ਕੋਈ ਵੀ ਤੀਵੀਂ ਜਿਹੜੀ ਹੈ ਔਰਤ ਆਨੰਦ ਨਹੀਂ ਮਾਣ ਸਕਦੀ, ਉਹਦੇ ਨਾਲ ਗ੍ਰਸਤ ਜੀਵਨ ਬਤੀਤ ਨਹੀਂ ਕਰ ਸਕਦੀ। ਭਾਵ ਇੱਥੇ ਸੰਡ ਕਿਸ ਨੂੰ ਆਖਿਆ? ਅਨੀਸ਼ਵਰਵਾਦੀ ਜਗਿਆਸੂ ਰੂਪ ਇਸਤਰੀ ਹੈ ਜਿਹੜੀ ਗੁਰੂ ਦੇ ਚਰਨਾਂ ਨਾਲ, ਜੇ ਉਹਦੇ ਕੋਲ ਪ੍ਰੀਤ ਨਹੀਂ, ਗਿਆਨ ਵਾਲੀ ਨਹੀਂ ਹੈ। ਭਾਵ ਜੇ ਕਿਸੇ ਜੀਵ ਇਸਤਰੀ ਦੇ ਅੰਦਰ, ਪ੍ਰਾਣੀ ਦੇ ਅੰਦਰ ਗਿਆਨ ਨਹੀਂ ਹੈ, ਕਹਿੰਦੇ ਗਿਆਨ ਤੋਂ ਬਿਨਾਂ ਸੱਜਣਾ ਤੇਰੀ ਹਾਲਤ ਉਸ ਔਰਤ ਵਰਗੀ ਆ ਜਿਹੜੀ ਔਰਤ ਦੇ ਘਰ ਕੋਈ ਔਲਾਦ ਪੈਦਾ ਨਹੀਂ ਹੋਈ। ਇਸ ਲਈ ਖੁਸਰੇ ਨਾਲ ਨਾ ਰਲੀਆਂ ਮਾਣੇ, ਭਾਵ ਜਿਹੜਾ ਝੂਠਾ ਗੁਰੂ ਆ, ਗੁਰੂ ਜਿਨ੍ਹਾਂ ਕਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇਣ, ਐਸੇ ਝੂਠੇ ਗੁਰੂ ਰੂਪ ਖੁਸਰੇ ਨਾਲ ਕੋਈ ਵੀ ਜਗਿਆਸੂ ਰੂਪੀ ਜੀਵ ਇਸਤਰੀ ਆਤਮਿਕ ਆਨੰਦ, ਆਤਮਿਕ ਸੁਖ, ਨਾਮ ਸਿਮਰਨ ਦਾ ਆਤਮਿਕ ਫਲ ਨਹੀਂ ਪ੍ਰਾਪਤ ਕਰ ਸਕਦੀ, ਤੇ ਜੀਵਨ ਦਾ ਆਨੰਦ ਕੋਈ ਵੀ ਨਹੀਂ ਮਾਣ ਸਕਦਾ ਝੂਠੇ ਗੁਰੂ ਦੇ ਪੈਰੀਂ ਲੱਗ ਕੇ। ਅਗਲੀ ਪੰਕਤੀ ਚ ਫਿਰ ਫਰਮਾਨ ਕਰਦੇ, ਜਣ ਜਣ ਪੁੱਤਾਂ ਮਾਈਆਂ ਲਾਡਲੇ ਨਾਮ ਧਰੇਣ ਟੰਗਾਣੇ। ਮਾਵਾਂ ਨੇ ਪੁੱਤਰ ਜਣ ਜਣ ਕੇ ਲਾਡਾਂ ਨਾਲ ਬੜੇ ਬੜੇ ਸੋਹਣੇ ਨਾਂ ਰੱਖੇ, ਤੇ ਚੰਗੇ ਨਾਵਾਂ ਨਾਲ ਕੋਈ ਸੱਚਮੁੱਚ ਚੰਗਾ ਨਹੀਂ ਹੋ ਜਾਂਦਾ। ਭਾਵ ਨਾਂ ਵਧੀਆ ਰੱਖ ਲਈਏ ਤੇ ਕਰਮ ਭੈੜੇ ਹੋਣ, ਕੰਮ ਉਹ ਕਰੇ ਭੈੜੇ, ਪਰ ਸਾਧ ਸੰਗਤ ਫਿਰ ਜ਼ਿੰਦਗੀ ਦਾ ਬੇੜਾ ਪਾਰ ਨਹੀਂ ਹੋ ਸਕਦਾ। ਇਸ ਲਈ ਇਹ ਨਹੀਂ ਕਿ ਇਹਦਾ ਨਾਂ ਬੜਾ ਵਧੀਆ ਰੱਖ ਲਿਆ ਅਸੀਂ ਤੇ ਵਧੀਆ ਜੀਵਨ ਵਾਲਾ ਹੋ ਗਿਆ, ਨਹੀਂ। ਕਹਿੰਦੇ ਮਾਵਾਂ ਨੇ ਪੁੱਤ ਜੰਮ ਜੰਮ ਕੇ, ਪਰਿਵਾਰ ਨੇ ਬੜੇ ਲਾਡਲੇ ਲਾਡਲੇ, ਵਧੀਆ ਤੋਂ ਵਧੀਆ, ਸੋਹਣੇ ਤੋਂ ਸੋਹਣੇ ਬੱਚਿਆਂ ਦੇ ਨਾਂ ਰੱਖੇ, ਪਰ ਇਕੱਲੇ ਨਾਂ ਰੱਖਣ ਨਾਲ ਜ਼ਿੰਦਗੀ ਦਾ ਬੇੜਾ ਪਾਰ ਨਹੀਂ ਹੋਣਾ ਜਿੰਨੀ ਦੇਰ ਕਰਮ ਚੰਗੇ ਨਾ ਹੋਏ। ਕਰਮ ਦਾ ਇੱਥੇ ਮਤਲਬ ਕਰਤੂਤ, ਚੰਗੀਆਂ ਕਰਤੂਤਾਂ ਜਿੰਨੀ ਦੇਰ ਨਾ ਹੋਈਆਂ, ਸ਼ੁਭ ਕਰਮ ਤੇਰੇ ਕੋਲ ਨਾ ਹੋਏ, ਚੰਗੇ ਕੰਮ ਪਾਰੋਪਕਾਰਾਂ ਦੇ ਜੇ ਜ਼ਿੰਦਗੀ ਚ ਨਹੀਂ ਕੀਤੇ, ਇਕੱਲਾ ਨਾਂ ਰੱਖਣ ਨਾਲ ਰੱਬ ਦੇ ਘਰ ਪ੍ਰਵਾਨ ਨਹੀਂ ਚੜਿਆ ਜਾਣਾ। ਗੁਰ ਸਿੱਖੀ ਸਤਿਗੁਰੂ ਵੇਣ ਸੂਰਜ ਜੋਤ ਨਾ ਹੋਏ ਟਟਹਿਣੇ। ਸੂਰਜ ਤੋਂ ਬਿਨਾਂ ਜਿਵੇਂ ਚਾਨਣ ਨਹੀਂ ਹੋ ਸਕਦਾ, ਟਟਹਿਣਿਆਂ ਦਾ ਚਾਨਣ ਸੂਰਜ ਦੇ ਬਰਾਬਰ ਥੋੜੀ ਹੋ ਸਕਦਾ, ਇਸੇ ਤਰ੍ਹਾਂ ਪੂਰੇ ਸਤਿਗੁਰੂ ਤੋਂ ਬਿਨਾਂ ਗੁਰਸਿੱਖੀ ਨਹੀਂ ਕਮਾਈ ਜਾ ਸਕਦੀ। ਐਵੇਂ ਝੂਠੇ ਭੇਖੀ ਤੇ ਅਡੰਬਰ ਵਾਲੇ ਗੱਦੀਆਂ ਲਾ ਕੇ ਜਿੰਨੇ ਮਰਜ਼ੀ ਬੈਠੇ ਹੋਣ, ਧੰਨ ਗੁਰੂ ਨਾਨਕ ਦੇ ਦਰ ਤੇ ਆ ਕੇ ਹੀ ਗੁਰਸਿੱਖੀ ਮਿਲਣੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੇ ਉੱਤੇ ਅਮਲ ਕਰਕੇ ਹੀ ਸਾਧ ਸੰਗਤ ਸੰਸਾਰ ਭਵ ਸਾਗਰ ਤੋਂ ਤਰਿਆ ਜਾਣਾ ਤੇ ਜ਼ਿੰਦਗੀ ਦਾ ਬੇੜਾ ਪਾਰ ਕੀਤਾ ਜਾਣਾ ਹੈ। ਇਸ ਲਈ ਐਵੇਂ ਥਾਂ ਥਾਂ ਨਾ ਭਟਕਦੇ ਫਿਰੀਏ, ਝੂਠਿਆਂ ਦੇ ਮਗਰ, ਝੂਠਿਆਂ ਦੇ ਚੇਲੇ ਵੀ ਝੂਠੇ, ਅੰਧੇ ਗੁਰੂ ਦੇ ਸੇਵਕ ਵੀ ਅੰਧੇ। ਇਸ ਲਈ ਪੂਰੇ ਗੁਰੂ ਦੇ ਚਰਨਾਂ ਨਾਲ ਜੁੜਨਾ ਕਰੀਏ। ਆਗਿਆ ਪਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਧੰਨ ਗੁਰੂ ਗ੍ਰੰਥ ਸਾਹਿਬ ਰੂਪੀ ਚੜੇ ਹੋਏ ਸੂਰਜ ਦੇ ਸਾਹਮਣੇ ਜਿੰਨੇ ਮਰਜ਼ੀ ਟਟਹਿਣੇ ਚਮਕਾਂ ਮਾਰਦੇ ਫਿਰਨ, ਭੇਖੀ ਤੇ ਦੰਭੀ, ਉਹ ਗੁਰੂ ਦੀ ਬਰਾਬਰਤਾ ਨਹੀਂ ਕਰ ਸਕਦੇ। ਸਤਿਗੁਰੂ ਦੇ ਤੁੱਲ ਉਹ ਲੋਕ ਨਹੀਂ ਹੋ ਸਕਦੇ। ਇਸ ਲਈ ਗੁਰਸਿੱਖ ਨੂੰ ਸੁਚੇਤ ਹੋਣ ਦੀ ਲੋੜ ਹੈ ਕਿ ਮੈਂ ਪੂਰੇ ਗੁਰੂ ਦਾ ਪੱਲਾ ਪਕੜਨਾ ਹੈ। ਜਾਂ ਕੋ ਠਾਕੁਰ ਉੱਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਈ। ਜਿਸ ਦਾ ਆਪਣਾ ਮਾਲਕ ਇੰਨਾ ਉੱਚਾ ਤੇ ਮਹਾਨ ਹੋਵੇ, ਉਹ ਕਿਸੇ ਬਗਾਨੇ ਦੇ ਦਰਵਾਜ਼ੇ ਤੇ ਮੰਗਦਾ ਫਿਰੇ ਸ਼ੋਭਾ ਨਹੀਂ ਦਿੰਦਾ, ਪ੍ਰਵਾਨ ਨਹੀਂ ਚੜ ਸਕਦਾ। ਇਸ ਲਈ ਪੂਰੇ ਗੁਰੂ ਦੇ ਚਰਨਾਂ ਨਾਲ ਜੁੜ, ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਵਾਰ 28 ਪੌੜੀ 22 ਵਿੱਚ ਗੁਰਸਿੱਖੀ ਨੂੰ ਸਭ ਤੋਂ ਸ਼੍ਰੋਮਣੀ ਦੱਸਦਿਆਂ ਹੋਇਆਂ ਪਾਵਨ ਬਚਨ ਫੁਰਮਾਨ ਕਰ ਰਹੇ ਨੇ। ਲੱਖ ਧਿਆਨ ਸਮਾਧ ਲਾਏ ਗੁਰਮੁਖ ਰੂਪ ਨਾ ਅੱਪੜ ਸਕੈ, ਲੱਖ ਗਿਆਨ ਵਖਾਣ ਕਰ ਸ਼ਬਦ ਸੁਰਤ ਉਡਾਰੀ ਥੱਕੈ, ਬੁੱਧ ਬਾਲ ਬਚਨ ਬਵੇਕ ਲੱਖ ਟਹਿ ਟਹਿ ਪਵਣ ਪਿਰਮ ਦਰ ਧੱਕੈ, ਜੋਗ ਭੋਗ ਬੈਰਾਗ ਲੱਖ ਸਹਿ ਨਾ ਸਕੈ ਗੁਣ ਵਾਸ ਮਹਿਕੈ, ਲੱਖ ਅਚਰਜ ਅਚਰਜ ਹੋਏ ਅਬ ਗਤ ਗਤ ਅਬ ਗਤ ਵਿੱਚ ਅਕੈ, ਵਿਸਮਾਦੀ ਵਿਸਮਾਦ ਲੱਖ ਅਕਥ ਕਥਾ ਵਿੱਚ ਸਹਿਮ ਸਹਕੈ, ਗੁਰਸਿੱਖੀ ਦੇ ਅੱਖ ਫਰਕੈ, ਗੁਰਸਿੱਖੀ ਦੇ ਅੱਖ ਫਰਕੈ। ਵੱਖ ਵੱਖ ਸੰਸਾਰ ਦੇ ਕਰਮ ਕਾਂਡਾਂ ਦਾ ਜ਼ਿਕਰ ਕਰਦੇ, ਬੜੀਆਂ ਬੜੀਆਂ ਸਮਾਧੀਆਂ ਲਾਉਣ ਵਾਲੇ, ਧਿਆਨ ਲਾਉਣ ਵਾਲੇ ਲੋਕਾਂ ਦਾ, ਬੜੇ ਬੜੇ ਵਖਿਆਨ ਕਰਨ ਵਾਲੇ ਵਿਦਵਾਨਾਂ ਦਾ ਜ਼ਿਕਰ ਕਰਦਿਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਦੱਸ ਰਹੇ ਆ, ਬੜੇ ਬੜੇ ਬੁੱਧੀਵਾਨ ਤੇ ਬਲ ਵਾਲੇ ਲੋਕ ਵੀ ਹੋਣ ਸੰਸਾਰ ਜਗਤ ਵਿੱਚ, ਜੇ ਉਹਨਾਂ ਨੇ ਸਿੱਖੀ ਨਹੀਂ ਪ੍ਰਾਪਤ ਕੀਤੀ, ਗੁਰੂ ਦੇ ਚਰਨਾਂ ਵਿੱਚ ਨਹੀਂ ਜੁੜੇ, ਸੰਸਾਰ ਜਗਤ ਵਿੱਚ ਧੱਕੇ ਹੀ ਖਾ ਰਹੇ ਨੇ। ਲੱਖਾਂ ਹੀ ਦੁਨੀਆਂ ਵਿੱਚ ਕੀਤੇ ਹੋਏ ਬਾਕੀ ਧਰਮ ਦੇ ਕੰਮ ਗੁਰੂ ਦੇ ਚਰਨਾਂ ਵਿੱਚ ਆਉਣ ਤੇ ਗੁਰਸਿੱਖੀ ਦੇ ਅੱਖ ਫਰਕਣ ਜਿੰਨੇ ਸਮੇਂ ਦੀ ਵੀ ਬਰਾਬਰਤਾ ਨਹੀਂ ਕਰ ਸਕਦੇ। ਇੱਕ ਪਾਸੇ ਦੁਨੀਆਂ ਦੇ ਲੱਖਾਂ ਧਰਮ ਦੇ ਕੰਮ ਤੇ ਇੱਕ ਪਾਸੇ ਸਤਿਗੁਰ ਦੇ ਚਰਨਾਂ ਵਿੱਚ ਅੱਖ ਚਮਕਣ ਜਿੰਨਾ ਸਮਾਂ ਵੀ ਤੂੰ ਬਤੀਤ ਕਰ ਲਿਆ ਨਾ, ਨਿਮਖ ਭਰਦਾ ਸਮਾਂ, ਤੇ ਸਾਧ ਸੰਗਤ ਉਹਦੀ ਬਰਾਬਰਤਾ ਲੱਖਾਂ ਦੁਨੀਆਂ ਦੇ ਕਰਮ ਵੀ ਨਹੀਂ ਕਰ ਸਕਦੇ, ਜਿਹੜੇ ਧਰਮ ਦੇ ਕੰਮ ਹੋਰ ਦੁਨੀਆਂ ਕਰਦੀ ਫਿਰਦੀ। ਪਾਵਨ ਬਚਨ ਫੁਰਮਾਨ ਕਰਦੇ ਨੇ, ਲੱਖ ਧਿਆਨ ਸਮਾਧ ਲਾਏ ਗੁਰਮੁਖ ਰੂਪ ਨਾ ਅੱਪੜ ਸਕੈ। ਲੱਖਾਂ ਧਿਆਨੀ ਲੋਕ ਤਰ੍ਹਾਂ ਤਰ੍ਹਾਂ ਦਾ ਧਿਆਨ ਲਾ ਕੇ ਸਮਾਧੀਆਂ ਲਾਉਂਦੇ ਆ, ਪਰੰਤੂ ਗੁਰਮੁਖਾਂ ਦੇ ਰੂਪ ਨੂੰ ਨਹੀਂ ਪਹੁੰਚ ਸਕਦੇ। ਗੁਰਮੁਖ ਭਾਵ ਜਿਨ੍ਹਾਂ ਦਾ ਮੁੱਖ ਗੁਰੂ ਵਾਲੇ ਪਾਸੇ ਹੋ ਗਿਆ, ਸਤਿਗੁਰੂ ਦੇ ਚਰਨਾਂ ਨਾਲ ਜਿਹੜੇ ਜੁੜ ਗਏ ਉਹਨਾਂ ਤੱਕ, ਭਾਵ ਉਸ ਅਵਸਥਾ ਤੱਕ ਲੱਖਾਂ ਹੀ ਧਿਆਨੀ ਤੇ ਸਮਾਧੀਆਂ ਲਾਉਣ ਵਾਲੇ ਨਹੀਂ ਪਹੁੰਚ ਸਕਦੇ। ਲੱਖ ਗਿਆਨ ਵਖਾਣ ਕਰ ਸ਼ਬਦ ਸੁਰਤ ਉਡਾਰੀ ਥੱਕੈ, ਲੱਖਾਂ ਗਿਆਨੀ ਗਿਆਨਵਾਨ ਵਿਦਵਾਨ ਤਰ੍ਹਾਂ ਤਰ੍ਹਾਂ ਦੇ ਵਖਿਆਨ ਕਰਨ, ਲੈਕਚਰ ਕਰਨ, ਪਰ ਉਹ ਕਰ ਕਰਕੇ ਸ਼ਬਦ ਸੁਰਤ ਦੀ ਉਡਾਰੀ ਤੱਕ ਨਹੀਂ ਪਹੁੰਚ ਸਕਦੇ, ਥੱਕ ਜਾਂਦੇ ਆ। ਭਾਵ ਲੱਖਾਂ ਵਿਦਵਾਨ ਲੱਖਾਂ ਗਿਆਨ ਦੀਆਂ ਗੱਲਾਂ ਕਰਨ ਵਾਲੇ ਗੁਰਮਤ ਨੂੰ ਛੱਡ ਕੇ, ਸ਼ਬਦ ਨੂੰ ਛੱਡ ਕੇ ਜਿੰਨਾ ਮਰਜ਼ੀ ਵਖਿਆਨ ਕਰੀ ਜਾਣ ਤੇ ਬਾਤਾਂ ਪਾਈ ਜਾਣ, ਆਪਣੀ ਵਿਦਿਆ ਦਾ ਢੰਡੋਰਾ ਦੇਈ ਜਾਣ, ਪਰ ਸ਼ਬਦ ਸੁਰਤ ਦੇ ਸੁਮੇਲ ਤੱਕ ਉਹਨਾਂ ਦੀ ਉਡਾਰੀ ਨਹੀਂ ਜਾ ਸਕਦੀ ਜੋ ਗੁਰੂ ਦੇ ਚਰਨਾਂ ਵਿੱਚ ਆਣ ਕੇ ਪ੍ਰਾਪਤ ਹੁੰਦੀ ਹੈ। ਇਹ ਸ਼ਬਦ ਸੁਰਤ ਦੀ ਉਡਾਰੀ ਪ੍ਰੀਤਮ ਦੇ ਦੇਸ਼ ਤੱਕ ਲੈ ਜਾਂਦੀ ਹੈ, ਰੱਬ ਦੇ ਘਰ ਤੱਕ। ਇਸ ਲਈ ਬਾਹਰੋਂ ਧਰਮ ਦੀਆਂ ਗੱਲਾਂ ਤੇ ਵਖਿਆਨ ਕਰਨ ਵਾਲੇ ਉੱਥੋਂ ਤੱਕ ਨਹੀਂ ਪਹੁੰਚ ਸਕਦੇ ਜਿਨ੍ਹਾਂ ਕੋਲ ਕੇਵਲ ਦਿਮਾਗੀ ਗਿਆਨ, ਅਕਲੀ ਗਿਆਨ ਤੇ ਧਰਮ ਦੀਆਂ ਗੱਲਾਂ ਨੇ ਪਰ ਉਹਨਾਂ ਕੋਲ ਧਰਮ ਨਹੀਂ ਹੈਗਾ। ਬੁੱਧ ਬਲ ਬਚਨ ਬਵੇਕ ਲੱਖ ਢੈ ਟੈ ਪਵਨ ਪਿਰਮ ਦਰ ਧੱਕੈ। ਬੁੱਧੀ ਦੇ ਬਲ ਕਰਕੇ ਵੀ ਮੈਂ ਬੜਾ ਅਕਲਮੰਦ ਹਾਂ, ਬੁੱਧੀ ਦੇ ਬਲ ਕਰਕੇ ਤੇ ਤਰ੍ਹਾਂ ਤਰ੍ਹਾਂ ਦੇ ਬਚਨਾਂ ਦੇ ਵਿਚਾਰ ਲੱਖਾਂ ਹੀ ਕੀਤੇ ਹੋਣ ਕਿਸੇ ਬੰਦੇ ਨੇ ਪਰ ਅੰਤ ਨੂੰ ਮਾਲਕ ਪਰਮਾਤਮਾ ਦੇ ਦਰਵਾਜ਼ੇ ਤੋਂ ਧੱਕੇ ਹੀ ਖਾਣੇ ਉਹਨਾਂ ਨੇ, ਭਾਵ ਖਰੇ ਨਹੀਂ ਬਣ ਸਕੇ। ਖਰੇ ਬਣਨਾ ਸੀ ਗੁਰੂ ਦੇ ਸ਼ਬਦ ਨਾਲ, ਉੱਥੇ ਖੋਟੇ ਸਿੱਕੇ ਹੀ ਬਣ ਕੇ ਜਾਂਦੇ। ਰੱਬ ਦੀ ਦਰਗਾਹ 'ਚ ਜਿੰਨਾ ਮਰਜ਼ੀ ਬਲ ਹੋਵੇ ਬੁੱਧੀ ਦਾ, ਅਕਲ ਦਾ, ਤੇ ਜਿੰਨੇ ਮਰਜ਼ੀ ਉਹਨਾਂ ਕੋਲ ਬਚਨ ਵਿਚਾਰ ਹੋਣ, ਸੰਸਾਰ ਦੇ ਬਚਨ ਬਿਲਾਸ ਲੱਖਾਂ ਦੁਨੀਆਂ ਦੇ ਕੰਮ ਕਾਰ ਕਰਦੇ ਫਿਰਨ, ਗੁਰ ਸ਼ਬਦ ਤੇ ਨਾਮ ਦੀ ਕਮਾਈ ਨਹੀਂ ਕੀਤੀ ਜੇ ਰੱਬ ਦੇ ਦਰ ਤੋਂ ਧੱਕੇ ਹੀ ਖਾਣਗੇ। ਭਾਵ ਖੋਟੇ ਸਿੱਕੇ ਵਾਂਗੂ ਸੁੱਟ ਦਿੱਤੇ ਜਾਣਗੇ ਰੱਬ ਦੀ ਦਰਗਾਹ ਤੋਂ, ਜੰਮਣ ਮਰਨ ਵਿੱਚ ਹੀ ਪੈਣਗੇ। ਜੋਗ ਭੋਗ ਬੈਰਾਗ ਲੱਖ ਸਹਿ ਨਾ ਸਕੈ ਗੁਣ ਵਾਸ ਮਹਿਕੈ। ਲੱਖਾਂ ਜੋਗੀ ਭੋਗੀ ਤੇ ਲੱਖਾਂ ਹੀ ਵਰਕਤ ਲੋਕ ਜਿਹੜੇ ਵਿਰਾਗੀ ਬਣ ਗਏ ਕਿ ਅਸੀਂ ਘਰ ਬਾਰ ਛੱਡ ਦਿੱਤਾ, ਕਹਿੰਦੇ ਭਾਵੇਂ ਜਿੰਨੀ ਮਰਜ਼ੀ ਉਹ ਕਹਿਣ ਸਾਡੇ ਕੋਲ ਗੁਣਾਂ ਦੀ ਵਾਸ਼ਨਾ ਹੈ, ਮੈਂ ਕਿਹਾ ਅਸੀਂ ਬੜੇ ਗੁਣੀ ਹਾਂ, ਮੈਂ ਬੜੇ ਯੋਗ ਸਾਧਨ ਕੀਤੇ ਆ, ਮੈਂ ਬੜਾ ਵੱਡਾ ਵਿਰਾਗੀ, ਮੈਂ ਬੜੇ ਵੱਡੇ ਰਾਜ ਭਾਗ ਨੂੰ ਲੱਤ ਮਾਰ ਕੇ ਆ ਗਿਆ। ਕਹਿਣ ਲੱਗੇ ਉਹ ਲੋਕ ਸਾਰੇ ਦੇ ਸਾਰੇ ਆ ਜਿੰਨੇ ਸਹਿ ਨਾ ਸਕੈ ਗੁਣ ਵਾਸ ਮਹਿਕੈ। ਕਹਿਣ ਲੱਗੇ ਉਹ ਗੁਰੂ ਦੇ ਪਾਸੋਂ ਜਿਹੜੇ ਗੁਣ ਮਿਲਦੇ ਹਨ, ਸਤਿਗੁਰੂ ਦੇ ਚਰਨਾਂ ਵਿੱਚੋਂ ਜਿਹੜੇ ਸਤ ਸੰਤੋਖ, ਦਇਆ, ਧਰਮ, ਧੀਰਜ, ਨਾਮ ਸਿਮਰਨ ਦੇ, ਸੇਵਾ ਭਗਤੀ ਦੇ ਜਿਹੜੇ ਗੁਣ ਪ੍ਰਾਪਤ ਹੁੰਦੇ ਆ, ਕਹਿਣ ਲੱਗੇ ਉਹ ਲੋਕ ਇਹਨਾਂ ਨੂੰ ਸਹਾਰ ਹੀ ਨਹੀਂ ਸਕਦੇ, ਭਾਵ ਇੱਥੋਂ ਤੱਕ ਨਹੀਂ ਜਾ ਸਕਦੇ। ਇਹ ਜਿਹੜੀ ਅਜਰ ਸ਼ਕਤੀ ਮਿਲਦੀ ਗੁਰੂ ਦੇ ਚਰਨਾਂ ਚ ਆਣ ਕੇ, ਇਸ ਲਈ ਇਹ ਜੋਗੀ ਤੇ ਭੋਗੀ, ਇਹ ਬਰਕਤ ਤੇ ਬਰਾਗਵਾਨ ਆਪਣੀਆਂ ਆਪਣੀਆਂ ਸ਼ਾਨੋ ਸ਼ੌਕਤਾਂ ਵਿੱਚ ਤੁਰੇ ਫਿਰਦੇ ਆ। ਗੁਰੂ ਦੇ ਸਿੱਖ ਜਿਹੜੇ ਉਹ ਗੁਰੂ ਦੇ ਚਰਨਾਂ ਵਿੱਚ ਆ ਕੇ ਸਤਿਗੁਰ ਦੇ ਪਾਸੋਂ ਸ਼ੁਭ ਗੁਣਾਂ ਦੀ ਮਹਿਕ ਨਾਲ ਮਹਿਕਦੇ ਆ, ਬਾਕੀ ਸਾਰੇ ਦੇ ਸਾਰੇ ਲੋਕ ਠੋਕਰਾਂ ਖਾ ਰਹੇ। ਲੱਖ ਅਚਰਜ ਅਚਰਜ ਹੋਏ ਅਬਗਤ ਗਤ ਅਬਗਤ ਵਿੱਚ ਅਕੈ। ਲੱਖਾਂ ਅਸਚਰਜ ਪਦਾਰਥਾਂ ਨੂੰ ਵੇਖ ਕੇ ਜਿਹੜੇ ਲੋਕ ਅਸਚਰਜ ਹੋ ਜਾਂਦੇ ਆ, ਭਾਵ ਉਹ ਅਬਗਤ ਪਰਮਾਤਮਾ ਦੀ ਗਤੀ ਨੂੰ ਪ੍ਰਾਪਤ ਨਹੀਂ ਕਰ ਸਕਦੇ। ਨਿਰੰਕਾਰ ਪ੍ਰਭੂ ਦੇ ਚਰਨਾਂ ਤੱਕ ਬੜੀ ਔਖਿਆਈ ਤੱਕ ਪਹੁੰਚਿਆ ਜਾਂਦਾ। ਜੇ ਮਾਰਗ ਪੰਡਿਤ ਗਏ ਪਾਸ਼ੇ ਪਰੀ ਬਹੀਰ, ਇੱਕ ਅਵਕਟ ਘਾਟੀ ਰਾਮ ਕੀ ਤੇਹ ਚੜ੍ਹ ਰਹੇ ਹੋ ਕਬੀਰ। ਇਹ ਰਸਤਾ ਔਖਿਆਈ ਵਾਲਾ ਰਸਤਾ ਸਿਰ ਦੇ ਕੇ ਮਿਲਦਾ ਏ, ਸਿਰ ਧਰ ਤਲੀ ਗਲੀ ਮੇਰੀ ਆ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਣ। ਇਸ ਲਈ ਇਸ ਰਸਤੇ ਤੇ ਚੱਲਣ ਵਾਲੇ ਵਿਰਲੇ ਟਾਵੇਂ ਟਾਵੇਂ ਲੋਕ ਨੇ। ਵਿਸਮਾਦੀ ਵਿਸਮਾਦ ਲੱਖ ਅਕਥ ਕਥਾ ਵਿੱਚ ਸਹਿਮ ਸਹਿਕ। ਵਿਸਮਾਦਾਂ ਵਿੱਚ, ਵਿਸਮਾਦ ਮਤਲਬ ਹੈਰਾਨ ਹੋ ਜਾਣਾ, ਕਹਿੰਦੇ ਹੈਰਾਨੀ ਵਾਲੀ ਅਵਸਥਾ ਜਿਹੜੀ, ਅਸਚਰਜਤਾ ਵਾਲੀ ਅਵਸਥਾ। ਵਿਸਮਾਦਾਂ ਵਿੱਚ ਲੱਖਾਂ ਵਿਸਮਾਦੀ ਲੋਕ ਆ ਕੁਦਰਤ ਨੂੰ ਤੱਕ ਕੇ, ਦੁਨੀਆਂ ਨੂੰ ਤੱਕ ਕੇ ਕਹਿੰਦੇ ਨਾ ਅਸੀਂ ਵਿਸਮਾਦ ਅਵਸਥਾ 'ਚ ਚਲੇ ਜਾਂਦੇ ਹਾਂ। ਕਹਿਣ ਲੱਗੇ ਐਸੇ ਵਿਸਮਾਦਾਂ ਵਿੱਚ ਲੱਖਾਂ ਵਿਸਮਾਦੀ ਲੋਕ ਅਤੇ ਉਸ ਪਰਮਾਤਮਾ ਦੀਆਂ ਅਕਥ ਕਥਾ ਵਿੱਚ ਸਹਿਕਦੇ ਪਏ ਆ, ਭਾਵ ਰੱਬ ਤੱਕ ਨਹੀਂ ਪਹੁੰਚ ਸਕੇ। ਕੁਦਰਤ ਤੱਕੀ, ਜਗਤ ਤੱਕਿਆ, ਪਰ ਉਸ ਪ੍ਰਭੂ ਦੀ ਅਕਥ ਕਥਾ ਤੱਕ ਨਹੀਂ ਜਾ ਸਕੇ, ਉਹਦੀ ਸਿਫਤ ਸਲਾਹ ਵਿੱਚ ਪੂਰਨ ਤੌਰ ਤੇ ਨਹੀਂ ਜੁੜੇ। ਵਿਸ਼ਿਆਂ ਵਿਕਾਰਾਂ ਤੇ ਐਸ ਉਹਦੀ ਸਾਜੀ ਕੁਦਰਤ ਵਿੱਚ ਹੀ ਸਹਿਕਦੇ ਪਏ, ਵਿਕਾਰਾਂ 'ਚ ਗਲਤਾਨ ਹੋ ਕੇ ਸਾਜੀ ਹੋਈ ਕੁਦਰਤ ਦਾ ਮਾਲਕ ਜਿਹੜਾ ਕਾਦਰ ਆ ਉਹਦੇ ਤੱਕ ਨਹੀਂ ਜਾ ਸਕੇ। ਗੁਰ ਸਿੱਖੀ ਦੇ ਅੱਖ ਫਰਕ ਹੈ। ਇਹ ਸਾਰੇ ਜਿੰਨੇ ਕਰਮ ਨੇ, ਭਾਵੇਂ ਵਿਸਮਾਦ ਅਵਸਥਾ ਵਾਲੇ ਲੋਕ ਵੀ ਹੋਣ, ਭਾਵੇਂ ਅਸਚਰਜਤਾ ਵਾਲੇ ਲੋਕ ਵੀ ਹੋਣ, ਕਹਿੰਦੇ ਬੜੇ ਬੜੇ ਜੋਗੀ, ਭੋਗੀ ਤੇ ਵਿਰਾਗੀ ਵੀ ਦੁਨੀਆਂ 'ਚ ਹੋਣ, ਬੜੇ ਬੜੇ ਬੁੱਧੀ ਦੇ ਬਲ ਵਾਲੇ ਅਤੇ ਬੜੇ ਬੜੇ ਬਚਨ ਬਿਲਾਸਾਂ ਦੇ ਵਿਚਾਰ ਕਰਨ ਵਾਲੇ ਲੋਕ ਵੀ ਦੁਨੀਆਂ 'ਚ, ਲੱਖਾਂ ਗਿਆਨਵਾਨ ਵਿਦਵਾਨ ਤੇ ਵਿਆਖਿਆ ਕਰਨ ਵਾਲੇ ਬੇਅੰਤ ਦੁਨੀਆਂ 'ਚ ਤੁਰੇ ਫਿਰਦੇ ਆ। ਕਹਿਣ ਲੱਗੇ ਲੱਖਾਂ ਧਿਆਨ ਲਾਉਣ ਵਾਲੇ ਧਿਆਨੀ ਤੇ ਸਮਾਧੀਆਂ ਲਾਉਣ ਵਾਲੇ ਐਸੇ ਐਸੇ ਜਪੀ ਤਪੀ ਲੋਕ ਜਿੰਨੇ ਮਰਜ਼ੀ ਦੁਨੀਆਂ 'ਚ ਕਰਮ ਕਾਂਡ ਕਰਨ, ਪਰ ਤੱਤ ਦੀ ਗੱਲ ਸਾਧ ਸੰਗਤ ਇਸ ਪੌੜੀ ਦੀ ਇਹ ਹੈ, ਗੁਰਸਿੱਖੀ ਦੇ ਅੱਖ ਫਰਕ ਹੈ। ਇਹ ਸਾਰੇ ਦੇ ਸਾਰੇ ਗੁਰਸਿੱਖੀ ਦੇ ਅੱਖ ਫਰਕਣ ਨੂੰ ਵੀ ਨਹੀਂ ਪਹੁੰਚ ਸਕਦੇ। ਭਾਵ ਸਤਿਗੁਰ ਦੇ ਚਰਨਾਂ ਵਿੱਚ ਆਣ ਕੇ ਜਦੋਂ ਗੁਰਸਿੱਖੀ ਕਮਾਈ ਦੀ ਹੈ ਨਾ ਸਾਧ ਸੰਗਤ, ਇੱਥੇ ਆਣ ਕੇ ਅੱਖ ਫਰਕਣ ਜਿੰਨੇ ਸਮੇਂ ਚ ਹੀ ਸਤਿਗੁਰੂ ਤੁਹਾਡੀ ਬਾਂਹ ਫੜ ਕੇ ਤੁਹਾਡੀ ਜ਼ਿੰਦਗੀ ਦਾ ਬੇੜਾ ਪਾਰ ਕਰ ਦਿੰਦਾ ਹੈ, ਅੱਖ ਫਰਕਣ ਜਿੰਨੇ ਸਮੇਂ ਚ। ਇੱਕ ਬਚਨ ਸਾਂਝਾ ਕਰਦੇ ਹਾਂ, ਮੈਂ ਬਾਣੀ ਚ ਬਚਨ ਪੜਿਆ, ਕਹਿੰਦੇ ਏਕ ਬਾਰ ਜਿੰਨ ਤੋਂ ਮੈਂ ਸੰਭਾਰਾ ਕਾਲ ਫਾਸ ਤੇ ਤਾਹੇ ਉਬਾਰਾ। ਵਾਹਿਗੁਰੂ, ਜਿਨ੍ਹਾਂ ਨੇ ਇੱਕ ਵਾਰੀ ਵੀ ਤੈਨੂੰ ਆਪਣੇ ਮਨ ਹਿਰਦੇ ਚ ਵਸਾਇਆ ਨਾ, ਉਹਨਾਂ ਨੂੰ ਤੂੰ ਕਾਲ ਦੀ ਫਾਈ ਤੋਂ ਬਚਾ ਲਿਆ। ਕਲਗੀਧਰ ਪਾਤਸ਼ਾਹ ਦੇ ਬਚਨ ਹਨ, ਚੌਪਈ ਸਾਹਿਬ ਚ ਆਪਾਂ ਪੜ੍ਹਦੇ, ਏਕ ਬਾਰ ਜਿੰਨ ਤੋਂ ਮੈਂ ਸੰਭਾਰਾ, ਇੱਕ ਵਾਰੀ ਵੀ ਜਿਨ੍ਹਾਂ ਨੇ ਤੈਨੂੰ ਆਪਣੇ ਹਿਰਦੇ ਚ ਸੰਭਾਲ ਲਿਆ ਵਸਾ ਲਿਆ, ਕਾਲ ਫਾਸ ਤੇ ਤਾਹੇ ਉਬਾਰਾ। ਏਕ ਚਿੱਤ ਜਿਨ ਇੱਕ ਛਿਨ ਤੇ ਆਇਓ, ਕਾਲ ਫਾਸ ਕੇ ਬੀਚ ਨਾ ਆਇਓ, ਉਹ ਕਾਲ ਦੀ ਫਾਈ ਚ ਨਹੀਂ ਆਉਂਦੇ ਜਿਨ੍ਹਾਂ ਨੇ ਇੱਕ ਛਿਨ ਵਾਸਤੇ ਹੀ ਪ੍ਰਭੂ ਤੈਨੂੰ ਆਪਣੇ ਮਨ ਹਿਰਦੇ ਚ ਵਸਾਇਆ ਤੇ ਆਇਆ, ਫਿਰ ਉਹਨਾਂ ਨੇ ਤੈਨੂੰ ਪਾਇਆ। ਇਸ ਲਈ ਜਿਹੜੀ ਗੁਰਸਿੱਖੀ ਹੈ ਸਾਧ ਸੰਗਤ, ਉਹ ਪ੍ਰੇਮ ਦਾ ਰੂਪ ਹੈ। ਇਸ ਲਈ ਐਸੇ ਪ੍ਰੇਮ ਦੇ ਵਿੱਚ ਆਪਾਂ ਵੀ ਭਿੱਜੀਏ, ਥਾਂ ਥਾਂ ਤੇ ਭਟਕਣ ਦੀ ਲੋੜ ਨਹੀਂ। ਭਾਈ ਗੁਰਦਾਸ ਜੀ ਦਾ ਭਾਵ ਕਿ ਸਤਿਗੁਰੂ ਦੇ ਚਰਨਾਂ ਵਿੱਚ ਆਓ, ਗੁਰੂ ਤੇਰੀ ਬਾਂਹ ਫੜ ਕੇ ਅੱਖ ਫਰਕ ਕੇ, ਭਾਵ ਅੱਖ ਫਰਕਣ ਦਾ ਜਿੰਨਾ ਸਮਾਂ ਨਿਮਕ ਭਰਦੇ ਸਮੇਂ ਚ ਹੀ ਤੇਰੀ ਜ਼ਿੰਦਗੀ ਦਾ ਬੇੜਾ ਪਾਰ ਕਰ ਦਿੰਦਾ ਹੈ। ਕਿਣਕਾ ਹੀ ਤੇਰੇ ਹਿਰਦੇ ਚ ਵਸਾ ਦੇ ਸ਼ਬਦ ਦਾ, ਤੇਰੀ ਜ਼ਿੰਦਗੀ ਦਾ ਬੇੜਾ ਪਾਰ ਹੈ। ਕਿਣਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ।